ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੁਜਰੀ ਭਗਤਾਂ ਕੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਕਬੀਰ ਜੀਓ ਕਾ ਚੌਪ ਦਾ ਘਰ ਦੂਜਾ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੀਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕੰਧਨ ਕੁਦੋ ਕੋ ਪੁਸ ਖਈ ਹੈ। ਰਹਾਉ ਸਾਰੋ ਦਿਨ ਡੋਲਤ ਬਨ ਮਹੀਆ ਅਜਹੋ ਨਾ ਪੇਟ ਅਗਈ ਹੈ। ਜਨ ਭਗਤਨ ਕੋ ਕਹੋ ਨਾ ਮਾਨੋ ਕੀਓ ਆਪਣੋ ਪਈ ਹੈ। ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਪਰਮਈ ਹੈ। ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹੋ ਅਵਸਰ ਕਤ ਪਈ ਹੈ। ਭ੍ਰਮਤ ਫਿਰਤ ਤੇਲਕ ਕੇ ਕਪ ਜਿਉਂ ਗਤ ਬਿਨ ਰਹਿਣ ਬੇਹਈ ਹੈ। ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਤੁਨੇ ਪਛਤਈ ਹੈ। ਭ੍ਰਮਤ ਫਿਰਤ ਤੇਲਕ ਕੇ ਕਪ ਜਿਉਂ ਗਤ ਬਿਨ ਰਹਿਣ ਬੇਹਈ ਹੈ। ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਤੁਨੇ ਪਛਤਈ ਹੈ। ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਿੱਛੇ ਗੁਜਰੀ ਰਾਗ ਦੀਆਂ ਦੋ ਵਾਰਾਂ ਸੰਪੂਰਨ ਹੋ ਚੁੱਕੀਆਂ ਹਨ। ਹੁਣ ਅੱਗੇ ਭਗਤ ਬਾਣੀ ਆਰੰਭ ਹੋਣ ਲੱਗੀ ਹੈ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਨੂੰ ਸਤਿਗੁਰੂ ਮਹਾਰਾਜ ਨੇ ਪਹਿਲਾ ਸਥਾਨ ਬਖਸ਼ਿਸ਼ ਕੀਤਾ ਹੈ, ਜਿੱਥੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦੀ ਗੱਲ ਹੈ ਉੱਥੇ ਪਹਿਲਾ ਨੰਬਰ, ਪਹਿਲਾ ਅਸਥਾਨ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਦਿੱਤਾ ਜਾਂਦਾ ਹੈ, ਜਿੱਥੇ ਭਗਤ ਬਾਣੀ ਦੀ ਗੱਲ ਆਉਂਦੀ ਹੈ। ਉੱਥੇ ਪਹਿਲਾ ਸਥਾਨ ਭਗਤ ਕਬੀਰ ਜੀ ਨੂੰ ਹੀ ਬਖਸ਼ਿਆ ਜਾਂਦਾ ਹੈ। ਰਾਗ ਗੁਜਰੀ ਭਗਤਾਂ ਕੀ ਬਾਣੀ, ਰਾਗ ਗੁਜਰੀ ਅੰਦਰ ਅੱਗੇ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਲਿਖਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸ੍ਰੀ ਕਬੀਰ ਜੀਓ ਕਾ ਚੌਪਦਾ ਕਰ ਦੂਜਾ ਦੂਜਾ, ਇਹ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦਾ ਚੌਪਦਾ ਸ਼ਬਦ ਆ ਰਿਹਾ ਹੈ। ਇਸ ਨੂੰ ਕਰ ਦੂਜਾ ਕਰ ਦੂਜੇ ਵਿੱਚ ਉਚਾਰਨ ਕੀਤਾ ਹੈ। ਪਹਿਲਾਂ ਕਰ ਦੂਜਾ ਦੋ ਅੰਕ ਦੇ ਨਾਲ ਲਿਖਿਆ ਹੈ, ਫਿਰ ਅੱਖਰਾਂ ਦੇ ਵਿੱਚ ਲਿਖ ਕੇ ਜਿੱਥੇ ਦੋ ਅੰਕ ਹੋਵੇ ਉਹਦੇ ਉਚਾਰਨ ਦਾ ਸੰਕੇਤ ਦਿੱਤਾ ਹੈ। ਸੰਪਰਦਾਇ ਵਿੱਚ ਮਹਾਂਪੁਰਖ ਵਿਦਿਆਰਥੀਆਂ ਨੂੰ ਅਕਸਰ ਇਹ ਗੱਲ ਸਮਝਾਉਂਦੇ ਸਨ, ਜਦੋਂ ਅੱਖਰਾਂ ਦੇ ਵਿੱਚ ਦੁਬਾਰਾ ਦੂਜਾ ਲਿਖਿਆ ਹੋਵੇ ਤਾਂ ਉਸਨੂੰ ਦੋ ਵਾਰ ਉਚਾਰਨ ਕਰਨਾ ਹੈ, ਕਰ ਦੂਜਾ ਦੂਜਾ, ਕਿਉਂਕਿ ਦੋ ਅੰਕ ਹੈ ਅਤੇ ਇਹਦਾ ਉਚਾਰਨ ਦੂਜਾ ਸਤਿਗੁਰੂ ਮਹਾਰਾਜ ਨੇ ਸੰਕੇਤ ਬਖਸ਼ਿਸ਼ ਕੀਤਾ ਹੈ ਬਈ ਕੋਈ ਇਸਦਾ ਉਚਾਰਨ ਗਲਤ ਨਾ ਕਰ ਦੇਵੇ। ਅਤੇ ਜਿੱਥੇ ਅੱਖਰਾਂ ਦੇ ਵਿੱਚ ਪਹਿਲਾਂ ਲਿਖਿਆ ਹੋਵੇ ਅੰਕ ਪਿੱਛੋਂ ਲੱਗਿਆ ਹੋਵੇ ਫਿਰ ਇੱਕੋ ਵਾਰੀ ਹੀ ਉਚਾਰਨ ਕਰਨਾ ਚਾਹੀਦਾ ਹੈ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਹਨ, ਭਗਤ ਕਬੀਰ ਜੀ ਦੇ ਕੋਈ ਸੰਗੀ ਸਨ ਔਰ ਉਹ ਸਾਰਾ ਪਰਿਵਾਰ ਹੀ ਮਹਾਂਪੁਰਖਾਂ ਦੀ ਬੇਅੰਤ ਸੇਵਾ ਕਰਦਾ ਸੀ। ਇੱਕ ਦਿਨ ਕੋਈ ਪਖੰਡੀ ਸਾਧੂ ਆਇਆ, ਉਸਨੇ ਸੋਚਿਆ ਇਹ ਪਰਿਵਾਰ ਸੰਤ ਸੇਵੀ ਪਰਿਵਾਰ ਹੈ, ਇਹ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਾਧੂ ਮਹਾਤਮਾ ਦੀ ਸੇਵਾ ਕਰਦੇ ਹਨ, ਕਿਉਂ ਨਾ ਇੱਥੇ ਹੀ ਵੱਧ ਤੋਂ ਵੱਧ ਸਮਾਂ ਗੁਜ਼ਾਰਿਆ ਜਾਵੇ। ਉਹਨਾਂ ਦੇ ਘਰ ਦੇ ਵਿੱਚ ਚੁਬਾਰਾ ਸੀ, ਉਸ ਚੁਬਾਰੇ ਵਿੱਚ ਸਾਧੂ ਨੇ ਆਸਣ ਲਾ ਲਿਆ। ਅੰਮ੍ਰਿਤ ਵੇਲੇ ਰੋਜ਼ ਮੱਖਣੀ ਨਾਲ ਪਰੌਠੇ ਬਣਿਆ ਕਾਰਨ ਉਹ ਛਕ ਲਿਆ ਕਰੇ, ਦੁਪਹਿਰ ਦੇ ਸਮੇਂ ਖੀਰ ਪ੍ਰਸ਼ਾਦ ਹੋਰ ਲੰਗਰ ਤਿਆਰ ਹੋਵੇ ਉਹ ਛਕ ਲਿਆ ਕਰੇ ਅਤੇ ਸ਼ਾਮ ਨੂੰ ਫਿਰ ਲੰਗਰ ਛਾ ਕੇ ਦੁੱਧ ਪੀ ਕੇ ਸੌਂਜਿਆ ਕਰੇ। ਬਸ ਉਹ ਸਾਧੂ ਨੂੰ ਮੌਜਾਂ ਲੱਗ ਗਈਆਂ। ਜਦੋਂ ਕੁਝ ਕੁ ਦਿਨ ਹੋਏ ਅਤੇ ਉਸ ਘਰ ਦੇ ਵਿੱਚ ਭਗਤ ਕਬੀਰ ਜੀ ਆਏ, ਘਰ ਵਾਲਿਆਂ ਨੂੰ ਪੁੱਛਣ ਲੱਗੇ ਖੈਰ ਸੁੱਖ ਹੈ? ਕਹਿੰਦੇ ਮਹਾਰਾਜ ਸਭ ਕੁਝ ਠੀਕ ਠਾਕ ਹੈ। ਅਤੇ ਨਾਲ ਹੀ ਉਹ ਕਹਿਣ ਲੱਗੇ ਮਹਾਰਾਜ ਇੱਕ ਸਾਡੇ ਘਰ ਵਿੱਚ ਸਾਧੂ ਵੀ ਆਉਂਦਾ ਔਰ ਉਹ ਚੁਬਾਰੇ ਦੇ ਵਿੱਚ ਹੀ ਆਸਣ ਲਾ ਕੇ ਉੱਥੇ ਹੀ ਆਰਾਮ ਕਰਦਾ। ਭਗਤ ਕਬੀਰ ਜੀ ਸੋਚਣ ਲੱਗੇ ਉਹ ਕੌਣ ਹੋ ਸਕਦਾ ਹੈ। ਕਹਿਣ ਲੱਗੇ ਚਲੋ ਹੁਣ ਆਏ ਤਾਂ ਹਾਂ ਉਹ ਸਾਧੂ ਨੂੰ ਮਿਲ ਹੀ ਲਈਏ। ਅਤੇ ਜਦੋਂ ਚੁਬਾਰੇ ਵਿੱਚ ਗਏ ਜਾ ਕੇ ਦਸਤਕ ਦਿੱਤੀ ਉਸ ਪਖੰਡੀ ਨੇ ਜੋ ਅੰਦਰ ਸੁੱਤਾ ਪਿਆ ਸੀ, ਕਹਿਣ ਲੱਗਾ ਕੌਣ ਹੋ ਤੁਸੀਂ? ਤਾਂ ਭਗਤ ਕਬੀਰ ਜੀ ਕਹਿਣ ਲੱਗੇ ਅਸੀਂ ਕਬੀਰ ਜੀ ਹਾਂ, ਤੁਸੀਂ ਕੀ ਲੈਣ ਵਾਸਤੇ ਆਏ ਹੋ? ਭਗਤ ਕਬੀਰ ਜੀ ਕਹਿੰਦੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ। ਅੱਗੋਂ ਕਹਿਣ ਲੱਗਾ ਹੁਣ ਤੇ ਮੇਰਾ ਆਰਾਮ ਦਾ ਸਮਾਂ ਹੈ ਤੇ ਤੁਸੀਂ ਠਹਿਰ ਕੇ ਆਉਣਾ। ਭਗਤ ਕਬੀਰ ਜੀ ਕਹਿਣ ਲੱਗੇ ਭਲਿਆ ਲੋਕਾ, ਜਦੋਂ ਸਾਧ ਹੀ ਬਣ ਗਏ ਤੇ ਫਿਰ ਆਰਾਮ ਦਾ ਕੀ ਮਤਲਬ? ਹੁਣ ਤੈਨੂੰ ਭਜਨ ਪਾਠ ਕਰਨਾ ਚਾਹੀਦਾ। ਤੂੰ ਨਿਉਂਦੇ ਖਾ ਖਾ ਕੇ ਖੀਰ ਪ੍ਰਸ਼ਾਦ ਛਕ ਛਕ ਕੇ ਇੱਥੇ ਸੁੱਤਾ ਪਿਆ ਰਹਿਣਾ, ਤੈਨੂੰ ਪਤਾ ਜਦੋਂ ਲੇਖਾ ਦੇਣਾ ਪਿਆ ਤੇ ਫਿਰ ਤੈਨੂੰ ਬੈਲ ਵੀ ਬਣਨਾ ਪੈ ਸਕਦਾ, ਕਿਉਂ ਜਿਨ੍ਹਾਂ ਦਾ ਖਾਈਏ ਉਹਨਾਂ ਦਾ ਲੇਖਾ ਤੇ ਦੇਣਾ ਹੀ ਪੈਂਦਾ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ। ਜੈਸਾ ਕਰੇ ਸੋ ਤੈਸਾ ਪਾਏ, ਅਭਮਾਨੀ ਕੀ ਜੜ ਸਰ ਪਰ ਜਾਏ। ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ। ਇਹ ਅੱਗੋਂ ਕਹਿਣ ਲੱਗਾ, ਭਗਤ ਜੀ ਤੁਸੀਂ ਆਪਣਾ ਗਿਆਨ ਆਪਣੇ ਕੋਲੇ ਰੱਖੋ, ਮੈਨੂੰ ਤੁਹਾਡੇ ਉਪਦੇਸ਼ ਦੀ ਕੋਈ ਲੋੜ ਨਹੀਂ। ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਉਹਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਹਰ ਬਿਨ ਬੈਲ ਬੇਰਾਨੀ ਹੋਈ ਹੈ, ਫਾਟੇ ਨਾਕਨ ਟੂਟੇ ਕੰਧਨ, ਕੋਦੋ ਕਉ ਕੂ ਪੁਸ ਖਈ ਹੈ। ਰਹਾਉ ਭਗਤ ਜੀ ਕਹਿੰਦੇ ਨੇ, ਜਿਹੜਾ ਬੈਲ ਹੈ ਉਸ ਤੋਂ ਦੋ ਕੰਮ ਲਏ ਜਾਂਦੇ ਨੇ, ਇੱਕ ਭਾਰ ਢੋਣ ਦਾ ਕੰਮ ਲਿਆ ਜਾਂਦਾ ਤੇ ਦੂਸਰਾ ਹਲ ਵਾਹੁਣ ਦਾ ਕੰਮ ਲਿਆ ਜਾਂਦਾ ਹੈ। ਤੇ ਜਦੋਂ ਬਲਦ ਬੁੱਢਾ ਹੋ ਜਾਵੇ, ਨਿਕੰਮਾ ਹੋ ਜਾਵੇ, ਤੇ ਫਿਰ ਉਸਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਂਦਾ। ਫਿਰ ਉਹ ਜੰਗਲ ਦੇ ਵਿੱਚੋਂ ਕੁਝ ਨਾ ਕੁਝ ਖਾ ਕੇ ਆਪਣਾ ਪੇਟ ਭਰਦਾ ਹੈ ਤੇ ਫਿਰ ਹੋਰ ਜੀਵਾਂ ਦੀ ਖਾਦ ਖੁਰਾਕ ਬਣ ਕੇ ਆਪਣੇ ਜੀਵਨ ਦਾ ਅੰਤ ਕਰ ਲੈਂਦਾ ਹੈ। ਇਸੇ ਲਈ ਭਗਤ ਕਬੀਰ ਜੀ ਉਸ ਸਾਧੂ ਨੂੰ ਆਖਦੇ ਨੇ, ਹਰ ਬਿਨ ਬੈਲ ਬਰਾਨੇ ਹੋਈਏ, ਬਈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਯਾਦ ਰੱਖ ਤੈਨੂੰ ਬਗਾਨਾ ਬੈਲ ਬਣਨਾ ਪਵੇਗਾ। ਫਾਟੇ ਨਾਕਨ ਟੂਟੇ ਕੰਧਨ, ਜਦੋਂ ਤੈਨੂੰ ਭਾਰ ਚੁੱਕਣਾ ਪਿਆ ਤੇਰਾ ਨੱਕ ਫਟ ਜਾਵੇਗਾ, ਤੇਰੇ ਕੰਧੇ ਵੀ ਟੁੱਟ ਜਾਣਗੇ। ਕੋਦੋ ਕੋ ਪੁਸ ਖਈ ਹੈ, ਤੈਨੂੰ ਖਾਣ ਦੇ ਲਈ ਸਿਰਫ ਕੋਦਰਾ ਚਰੀ ਬਾਜਰਾ ਤੇ ਜਾਂ ਤੂੜੀ ਹੀ ਖਾਣ ਵਾਸਤੇ ਮਿਲ ਸਕਦੀ ਹੈ, ਹੋਰ ਤੈਨੂੰ ਖਾਣ ਲਈ ਵੀ ਕੁਝ ਨਹੀਂ ਮਿਲਣਾ। ਇਸ ਲਈ ਹੁਣ ਤੂੰ ਭਜਨ ਕਰ ਲੈ, ਜੇ ਭਜਨ ਨਾ ਕੀਤਾ ਤੈਨੂੰ ਬਗਾਨਾ ਬੈਲ ਬਣਨਾ ਪੈ ਸਕਦਾ ਹੈ, ਬੈਲ ਬਣ ਕੇ ਤੈਨੂੰ ਆਪਣੇ ਕੀਤੇ ਦਾ ਲਿਖਾ ਦੇਣਾ ਪੈ ਸਕਦਾ। ਲੋ ਹੁਣ ਆਰੰਭ ਤੋਂ ਭਗਤ ਕਬੀਰ ਜੀ ਫਰਮਾਉਂਦੇ ਹਨ, ਆਪ ਸੰਗਤਾਂ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਸ ਪਖੰਡੀ ਨੂੰ ਭਗਤ ਜੀ ਉਪਦੇਸ਼ ਦਿੰਦੇ ਹਨ, ਉਹ ਭਲਿਆ ਲੋਕਾ, ਹੁਣ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਮਨੁੱਖਾ ਦੇ ਬਖਸ਼ਿਸ਼ ਕੀਤੀ ਹੈ, ਤੇਰੇ ਗਿਆਨ ਇੰਦਰੀਏ ਕਰਮ ਇੰਦਰੀਏ ਸਾਰੇ ਸਹੀ ਕੰਮ ਕਰ ਰਹੇ ਨੇ, ਜੇ ਤੂੰ ਹੁਣ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਤੇ ਯਾਦ ਰੱਖ ਫਿਰ ਤੈਨੂੰ ਪਸ਼ੂ ਦੀ ਜੂਨ ਮਿਲ ਸਕਦੀ ਹੈ, ਚਾਰ ਪਾਪ ਤੇਰੇ ਚਾਰ ਪੈਰ ਹੋਣਗੇ, ਦੋ ਸਿੰਘ ਤੇਰੇ ਸਿਰ ਉੱਤੇ ਹੋਣਗੇ, ਗੁੰਗ ਮੁਖ ਮੂੰਹੋਂ ਗੂੰਗਾ ਹੋਵੇਗਾ, ਕਿਉਂਕਿ ਪਸ਼ੂ ਨੂੰ ਬੇਜ਼ੁਬਾਨਾ ਮੰਨਿਆ ਗਿਆ ਹੈ, ਚਾਹੇ ਭੁੱਖਾ ਹੈ ਪਿਆਸਾ ਹੈ ਬੋਲ ਕੇ ਨਹੀਂ ਕੁਝ ਮੰਗ ਸਕਦਾ। ਇਸੇ ਲਈ ਭਗਤ ਜੀ ਕਹਿੰਦੇ ਨੇ, ਵੇਖ ਜੇ ਤੂੰ ਹੁਣ ਵਾਹਿਗੁਰੂ ਦਾ ਸਿਮਰਨ ਨਹੀਂ ਕਰੇਗਾ ਤੇ ਫਿਰ ਉਦੋਂ ਤੂੰ ਕਿਵੇਂ ਕਰੇਗਾ, ਜਦੋਂ ਚਾਰ ਪੈਰ ਹੋਣਗੇ, ਦੋ ਸਿੰਘ ਤੇਰੇ ਸਿਰ ਉੱਤੇ ਹੋਣਗੇ, ਮੂੰਹੋਂ ਗੂੰਗਾ ਹੋਵੇਗਾ, ਤਬ ਕੈਸੇ ਗੁਣ ਗਈ ਹੈ, ਤੂੰ ਦੱਸ ਉਸ ਵੇਲੇ ਵਾਹਿਗੁਰੂ ਦੇ ਗੁਣ ਕਿਵੇਂ ਗਾਵੇਂਗਾ, ਕਿਵੇਂ ਉਸ ਵੇਲੇ ਕੀਰਤਨ ਕਰੇਗਾ, ਕਿਵੇਂ ਰੱਬ ਦੀ ਬੰਦਗੀ ਕਰੇਗਾ। ਉਠਤ ਬੈਠਤ ਠੇਂਗਾ ਪਰ ਹੈ, ਤਬਕਤ ਮੂੰਡ ਲੁਕਈ ਹੈ। ਹੁਣ ਤੇ ਨਾਮ ਦੀ ਵਾਰੀ ਮੂੰਹ ਲੁਕੋ ਕੇ ਬੈਠ ਜਾਣਾ, ਪਰ ਜਦੋਂ ਬੈਲ ਬਣ ਕੇ ਤੈਨੂੰ ਭਾਰ ਚੁੱਕਣਾ ਪਿਆ, ਉੱਠਦੇ ਬਹਿੰਦੇ ਦੇ ਠੇਂਗਾ ਪਰ ਹੈ, ਠੇਂਗਾ ਦਾ ਅਰਥ ਹੈ ਡੰਡਾ ਪਏਗਾ, ਕਿਉਂਕਿ ਜਦੋਂ ਬੈਲ ਬੈਠਾ ਹੋਵੇ ਉਸ ਵੇਲੇ ਵੀ ਉਹਨੂੰ ਹੁੱਜਾਂ ਮਾਰੀਆਂ ਜਾਂਦੀਆਂ ਨੇ ਵੀ ਉੱਠ ਕੇ ਖੜਾ ਹੋ, ਜਦੋਂ ਖੜਾ ਹੋ ਜਾਂਦਾ ਫਿਰ ਉਹਨੂੰ ਡੰਡੇ ਵੱਜਦੇ ਨੇ ਵੀ ਹੁਣ ਅੱਗੇ ਚੱਲ, ਦੇਖ ਲੈ ਜੇ ਤੂੰ ਹੁਣ ਨਾਮ ਨਹੀਂ ਜਪੇਗਾ ਫਿਰ ਉੱਠਦਿਆਂ ਬਹਿੰਦਿਆਂ ਤੇਰੇ ਡੰਡਾ ਵੱਜੇਗਾ, ਤਬਕਤ ਮੂੰਡ ਲੁਕਈ ਹੈ, ਉਸ ਵੇਲੇ ਦੱਸ ਕਿੱਥੇ ਮੂੰਹ ਲੁਕੋਵੇਗਾ, ਕਿਹੜੀ ਮਾਂ ਦੀ ਬੁੱਕਲ ਵਿੱਚ ਜਾ ਕੇ ਮੂੰਹ ਲੁਕੋਵੇਗਾ, ਉਸ ਵੇਲੇ ਕਿਤੇ ਮੂੰਹ ਲੁਕਾਉਣ ਨੂੰ ਵੀ ਥਾਂ ਨਹੀਂ ਮਿਲੇਗੀ। ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕੰਧਨ, ਕੁਦੋ ਕਉ ਪੁਸ ਖਈ ਹੈ। ਰਹਾਉ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਤੈਨੂੰ ਬੈਲ ਬਰਾਨੀ ਹੋਈ ਹੈ, ਤੈਨੂੰ ਬੇਗਾਨਾ ਬੈਲ ਬਣਨਾ ਪਵੇਗਾ। ਜੇ ਕੋਈ ਘਰ ਦਾ ਪਸ਼ੂ ਹੋਵੇ ਉਹਦੀ ਤੇ ਸੇਵਾ ਅਗਲਾ ਚੰਗੀ ਕਰਦਾ ਹੈ, ਜੇ ਕੋਈ ਪਹਾੜੇ ਤੇ ਕੋਈ ਪਸ਼ੂ ਲਿਆਂਦਾ ਹੋਵੇ ਉਹਨੂੰ ਅਗਲਾ ਵਾਹੁੰਦਾ ਜ਼ਿਆਦਾ ਹੈ ਤੇ ਖਵਾਉਂਦਾ ਘੱਟ ਹੈ। ਇਸ ਲਈ ਵੇਖ ਲੈ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਤੈਨੂੰ ਵੀ ਓਪਰਾ ਬੈਲ ਬਗਾਨਾ ਬੈਲ ਬਣਨਾ ਪਏਗਾ। ਫਾਟੇ ਨਾਕਨ, ਨੱਕ ਤੇਰਾ ਫਟ ਜਾਵੇਗਾ, ਕੰਧੇ ਵੀ ਤੇਰੇ ਟੁੱਟ ਜਾਣਗੇ ਭਾਰ ਦੇ ਨਾਲ, ਤੇ ਖਾਣ ਵਾਸਤੇ ਕੋਧਰਾ ਤੇ ਤੂੜੀ ਹੀ ਤੈਨੂੰ ਮਿਲਿਆ ਕਰੇਗੀ। ਇਸ ਲਈ ਹੁਣ ਤੂੰ ਭਜਨ ਕਰ ਲੈ, ਰਹਾਉ ਵਿਸਰਾਮ ਦੇ ਕੇ। ਭਗਤ ਜੀ ਅੱਗੇ ਫਰਮਾਉਂਦੇ ਹਨ, ਸਾਰੋ ਦਿਨ ਡੋਲਤ ਬਨ ਮਹੀਆ, ਅਜਹੋ ਨਾ ਪੇਟ ਅਗਈ ਹੈ। ਵੇਖ ਲੈ, ਜਦੋਂ ਬੁੱਢਾ ਹੋ ਗਿਆ ਤੈਨੂੰ ਮਾਲਕਾਂ ਨੇ ਜੰਗਲ ਦੇ ਵਿੱਚ ਛੱਡ ਦੇਣਾ ਹੈ, ਸਾਰਾ ਦਿਨ ਜੰਗਲ ਦੇ ਵਿੱਚ ਡੋਲਦਾ ਫਿਰੇਗਾ, ਖਾਣ ਲਈ ਕੁਝ ਨਹੀਂ ਮਿਲੇਗਾ। ਸਾਰਾ ਦਿਨ ਜੰਗਲ ਦੇ ਵਿੱਚ ਢੂੰਡਦਿਆਂ ਢੂੰਡਦਿਆਂ ਫਿਰ ਵੀ ਅਜਿਹੋ ਨਾ ਪੇਟ ਅਗਈ ਹੈ, ਤੇਰਾ ਹਾਲੇ ਵੀ ਪੇਟ ਨਹੀਂ ਭਰੇਗਾ, ਹਾਲੇ ਵੀ ਤ੍ਰਿਪਤੀ ਨਹੀਂ ਹੋਵੇਗੀ। ਜਨ ਭਗਤਨ ਕੋ ਕਹੋ ਨਾ ਮਾਨੋ, ਕੀ ਉਹ ਆਪਣੋ ਪਈ ਹੈ। ਹੁਣ ਤੇ ਭਗਤ ਲੋਕਾਂ ਦਾ, ਸਾਈ ਲੋਕਾਂ ਦਾ ਕਿਹਾ ਬਚਨ ਨਹੀਂ ਨਾ ਮੰਨਦਾ, ਤੇ ਕੀ ਉਹ ਆਪਣੋ ਪਈ ਹੈ, ਫਿਰ ਆਪਣੇ ਕੀਤੇ ਕਰਮ ਦਾ ਫਲ ਭੋਗੇਗਾ। ਇਸ ਲਈ ਹੁਣ ਤੂੰ ਯਾਦ ਰੱਖ, ਜੇ ਤੂੰ ਹੁਣ ਸਾਡਾ ਬਚਨ ਨਾ ਮੰਨਿਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨੀ ਬਾਨੀ, ਭਜਲੇ ਰੇ ਮਨ ਸਾਰਿੰਗ ਪਾਨੀ, ਆਪਣਾ ਭਜਸ ਭਜਸ ਕਾ ਪਾਈ, ਆਵੇ ਅੰਤ ਨਾ ਭਜਿਆ ਜਾਈ। ਹੁਣ ਤੂੰ ਭਗਤ ਲੋਕਾਂ ਦਾ ਕਿਹਾ ਮੰਨਦਾ ਨਹੀਂ, ਫਿਰ ਬਾਅਦ ਵਿੱਚ ਆਪਣੇ ਕੀਤੇ ਦਾ ਫਲ ਪਾਏਗਾ। ਦੁਖ ਸੋ ਕਰਤ ਮਹਾ ਭ੍ਰਮ ਬੂਡੋ, ਅਨਕ ਜੋਨ ਪਰਮਈ ਹੈ। ਫਿਰ ਇੱਥੇ ਗੱਲ ਨਹੀਂ ਮੁੱਕਣੀ, ਦੁੱਖ ਸੋ ਕਰਤ, ਆਪਣੇ ਕੀਤੇ ਕਰਮਾਂ ਦੇ ਅਨੁਸਾਰ ਦੁੱਖ ਸੁੱਖ ਭੋਗਦਿਆਂ ਹੋਇਆਂ ਮਹਾ ਭ੍ਰਮ ਬੂਡੋ ਤੇ ਬਹੁਤ ਵੱਡੇ ਭਰਮ ਦੇ ਸਮੁੰਦਰ ਵਿੱਚ ਡੁੱਬ ਜਾਵੇਗਾ। ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਨੂੰ ਭੋਗਦਾ ਹੋਇਆ ਤੇ ਭਰਮ ਦੇ ਮਹਾਂਸਾਗਰ ਵਿੱਚ ਡੁੱਬ ਜਾਵੇਗਾ। ਤੇ ਫਿਰ ਅੱਗੇ ਅਨਕ ਜੂਨ ਪਰਮਈ ਹੈ, ਅੱਗੇ ਹੋਰ ਅਨੇਕਾਂ ਜੂਨਾਂ ਦੇ ਵਿੱਚ ਵੀ ਤੈਨੂੰ ਭਰਮਣਾ ਪਏਗਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਪਤਾ ਨੀ ਕਿੰਨੀਆਂ ਜੂਨਾਂ ਤੈਨੂੰ ਭੋਗਣੀਆਂ ਪੈਣਗੀਆਂ। ਰਤਨ ਜਨਮ ਖੋਇਓ ਪ੍ਰਭ ਬਿਸਰਿਓ, ਇਹੋ ਅਵਸਰ ਕਤ ਪਈ ਹੈ। ਵੇਖ, ਇਹ ਰਤਨ ਵਰਗਾ ਹੀਰੇ ਵਰਗਾ ਅਮੋਲਕ ਜਨਮ ਤੈਨੂੰ ਪ੍ਰਾਪਤ ਹੋਇਆ ਸੀ, ਇਹਨੂੰ ਤੂੰ ਐਵੇਂ ਹੀ ਖੋਇਓ ਗੁਆ ਲਿਆ, ਪ੍ਰਭ ਬਿਸਰਿਓ, ਕਿਉਂਕਿ ਤੈਨੂੰ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ ਹੈ। ਇਹੋ ਅਵਸਰ ਕਤ ਪਈ ਹੈ, ਜਿਹੜਾ ਇਹ ਐਸਾ ਸੁਨਹਿਰੀ ਸਮਾਂ ਹੈ, ਗੋਲਡਨ ਚਾਂਸ ਹੈ, ਇਹ ਤੈਨੂੰ ਫਿਰ ਕਦੋਂ ਪ੍ਰਾਪਤ ਹੋਵੇਗਾ। ਭਾਵ ਬਾਰ ਬਾਰ ਮਨੁੱਖਾ ਦੇਹ ਨਹੀਂ ਮਿਲਣੀ, ਇਹ ਹੀਰੇ ਵਰਗਾ ਅਮੋਲਕ ਜੀਵਨ ਨਹੀਂ ਮਿਲਣਾ, ਇਸ ਲਈ ਇਹਨੂੰ ਸਫਲਾ ਕਰਨਾ ਚਾਹੀਦਾ ਹੈ। ਪ੍ਰਮਤ ਫਿਰ ਤਿਲ ਕੇ ਕੱਪ ਜਿਉਂ, ਗਤ ਬਿਨ ਰਹਿਣ ਬੇਹਈ ਹੈ। ਲੋ ਭਗਤ ਜੀ ਫਰਮਾਉਂਦੇ ਨੇ, ਜਿਵੇਂ ਤੇਲੀ ਦਾ ਬਲਦ, ਜਿਹੜਾ ਕੱਪ ਸ਼ਬਦ ਹੈ ਨਾ, ਆਮ ਟੀਕਾਕਾਰਾਂ ਨੇ ਤਿਲਕ ਦਾ ਅਰਥ ਕੀਤਾ ਤੇਲੀ ਤੇ ਕੱਪ ਦਾ ਅਰਥ ਕੀਤਾ ਬਾਂਦਰ, ਪਰ ਇੱਥੇ ਪ੍ਰਕਰਨ ਦੇ ਅਨੁਸਾਰ ਕੱਪ ਦਾ ਅਰਥ ਵਿਦਵਾਨਾਂ ਨੇ ਬੈਲ ਕੀਤਾ ਹੈ, ਕਿਉਂਕਿ ਪਿੱਛੇ ਬੈਲ ਦਾ ਹੀ ਪ੍ਰਕਰਨ ਚੱਲਿਆ ਆ ਰਿਹਾ। ਪ੍ਰਮਤ ਫਿਰ ਤਿਲ ਕੇ ਕੱਪ ਜਿਉਂ, ਤੂੰ ਤੇਲੀ ਦੇ ਬਲਦ ਵਾਂਗੂ ਇੱਕੋ ਹੀ ਥਾਂ ਤੇ ਕੋਹਲੂ ਦੇ ਆਲੇ ਦੁਆਲੇ ਚੱਕਰ ਕੱਟਦਾ ਰਵੇਂਗਾ। ਗਤ ਬਿਨ ਰਹਿਣ ਬੇਹਈ ਹੈ, ਗਤ ਦਾ ਅਰਥ ਹੈ ਬਿਨਾਂ ਸ਼ਾਂਤੀ ਤੋਂ, ਬਿਨਾਂ ਬੰਦ ਖਲਾਸੀ ਤੋਂ, ਰਹਿਣ ਬੇਹਈਆ, ਤੇਰੀ ਸਾਰੀ ਰਾਤ ਹੀ ਉੱਥੇ ਲੰਘ ਜਾਵੇਗੀ, ਕਿਉਂਕਿ ਤੇਲੀ ਦਾ ਬਲਦ ਉਹਦੀਆਂ ਅੱਖਾਂ ਮੂਹਰੇ ਖੋਪੇ ਜੇ ਚੜਾ ਦਿੰਦੇ ਨੇ ਤੇ ਸਾਰੀ ਰਾਤ ਸਾਰਾ ਦਿਨ ਕੋਹਲੂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ, ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਇਸੇ ਤਰ੍ਹਾਂ ਤੂੰ ਵੀ ਤੇਲੀ ਦੇ ਬਲਦ ਵਾਂਗੂ ਹੀ ਇੱਥੇ ਚੱਕਰ ਕੱਟਦਾ ਰਵੇਂਗਾ, ਬਿਨਾਂ ਖਲਾਸੀ ਤੋਂ। ਗਤ ਦਾ ਅਰਥ ਹੈ ਮੁਕਤੀ, ਭਾਵ ਬਿਨਾਂ ਖਲਾਸੀ ਤੋਂ ਤੇਰੀ ਸਾਰੀ ਰਾਤ ਕੋਹਲੂ ਨਾਲ ਜੁੜਿਆ ਹੀ ਤੇਰੀ ਬਤੀਤ ਹੋ ਜਾਵੇਗੀ। ਇਹ ਜਿਹੜੀ ਪੰਕਤੀ ਹੈ, ਇਹਦੇ ਬਾਰੇ ਪ੍ਰਕਰਣ ਦੇ ਅਨੁਸਾਰ ਤੇ ਕੱਪ ਦਾ ਅਰਥ ਬਲਦ ਟੀਕਾਕਾਰਾਂ ਨੇ ਸਭ ਨੇ ਕੀਤਾ ਹੈ, ਪਰ ਕੱਪ ਦਾ ਅਰਥ ਹੋਰ ਕਿਧਰੇ ਵੀ ਗੁਰਬਾਣੀ ਦੇ ਅੰਦਰ ਬਲਦ ਦੇ ਅਰਥਾਂ ਵਿੱਚ ਨਹੀਂ ਆਉਂਦਾ। ਇਸ ਲਈ ਕੁਛ ਵਿਦਵਾਨਾਂ ਨੇ ਇਉਂ ਵੀ ਇਹਦਾ ਅਰਥ ਕੀਤਾ ਹੈ, ਪ੍ਰਮਤ ਫਿਰ ਤਿਲ ਕੇ ਕੱਪ ਜਿਉਂ, ਤੇਲੀ ਦੇ ਬਲਦ ਤੇ ਬਾਂਦਰ ਵਾਂਗ। ਬਈ ਇਹ ਦੂਹਰਾ ਦ੍ਰਿਸ਼ਟਾਂਤ, ਤੇਲੀ ਦੇ ਬਲਦ ਤੇ ਬਾਂਦਰ ਵਾਂਗੂ ਭਰਮ ਦਾ ਫਿਰੇਗਾ, ਗਤ ਬਿਨ ਰਹਿਣ ਬੇਹਈਆ, ਬਿਨਾਂ ਆਤਮਕ ਸ਼ਾਂਤੀ ਤੋਂ, ਬਿਨਾਂ ਮਨ ਦੀ ਸ਼ਾਂਤੀ ਤੋਂ ਤੇਰੀ ਸਾਰੀ ਉਮਰ ਲੰਘ ਜਾਵੇਗੀ। ਤੀਸਰਾ ਅਰਥ ਮਹਾਂਪੁਰਖੇ ਵੀ ਕਰਦੇ ਸਨ, ਪ੍ਰਮਤ ਫਿਰ ਤਿਲਕ ਕੱਪ ਜਿਉਂ, ਤਿਲਕ ਦਾ ਅਰਥ ਮਹਾਂਪੁਰਖਾਂ ਨੇ ਇਹ ਵੀ ਕੀਤਾ ਹੈ ਕਿ ਜਿਵੇਂ ਤਰੇਲ ਦੇ ਤੁਪਕੇ, ਜਦੋਂ ਬਾਂਦਰ ਤਰੇਲ ਦੇ ਤੁਪਕਿਆਂ ਨੂੰ ਦੇਖਦਾ ਹੈ ਨਾ, ਬਿਰਛ ਦੇ ਪੱਤਰਿਆਂ ਦੇ ਉੱਤੇ, ਘਾਹ ਦੇ ਉੱਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਔਰ ਉਹ ਹੀਰੇ ਮੋਤੀਆਂ ਵਾਂਗੂ ਚਮਕਦੇ ਨੇ, ਤੇ ਜਿਹੜਾ ਬਾਂਦਰ ਹੈ ਉਹ ਇਹ ਸਮਝ ਕੇ ਵੀ ਇਹ ਪਤਾ ਨਹੀਂ ਹੀਰੇ ਮੋਤੀ ਨੇ, ਤੇ ਉਹਨਾਂ ਨੂੰ ਜਾ ਕੇ ਫੜਨ ਦੀ ਕੋਸ਼ਿਸ਼ ਕਰਦਾ, ਪਰ ਜਦੋਂ ਉਹ ਬਾਂਦਰ ਜਾ ਕੇ ਉਹ ਤਰੇਲ ਦੇ ਤੁਪਕਿਆਂ ਨੂੰ ਪਕੜਨ ਦੀ ਕੋਸ਼ਿਸ਼ ਕਰਦਾ, ਉਹ ਹੇਠਾਂ ਤਿਲ ਕੇ ਡਿੱਗ ਪੈਂਦੇ ਨੇ, ਉਹਦੇ ਹੱਥ ਵਿੱਚ ਕੁਝ ਨਹੀਂ ਆਉਂਦਾ। ਇਹ ਵੈਸੇ ਬਾਂਦਰ ਦੇ ਹਿਸਾਬ ਦੇ ਨਾਲ ਇਹ ਅਰਥ ਵਧੇਰੇ ਟੁੱਕਦਾ ਹੈ, ਪ੍ਰਮਤ ਫਿਰ ਤਿਲ ਕੇ ਕੱਪ ਜਿਉਂ, ਜਿਵੇਂ ਬਾਂਦਰ ਤਰੇਲ ਦੇ ਤੁਪਕਿਆਂ ਦੇ ਪਿੱਛੇ ਭਰਮਦਾ ਫਿਰਦਾ, ਬਈ ਸ਼ਾਇਦ ਇਹ ਹੀਰੇ ਮੋਤੀ ਚਮਕਦੇ ਨੇ, ਇਹ ਮੇਰੇ ਹੱਥ ਵਿੱਚ ਆ ਜਾਣਗੇ, ਪਰ ਉਹਦੇ ਹੱਥ ਵਿੱਚ ਆਉਂਦਾ ਕੁਝ ਨਹੀਂ। ਇਸੇ ਤਰ੍ਹਾਂ ਜਿਹੜੇ ਸੰਸਾਰ ਦੇ ਪਦਾਰਥ ਨੇ, ਇਹ ਵੀ ਤੇਲ ਦੇ ਤੁਪਕਿਆਂ ਵਾਂਗ ਨੇ, ਦੂਰੋਂ ਤਾਂ ਇਹ ਬੜੇ ਸੋਹਣੇ ਚਮਕਦੇ ਦਿਸਦੇ ਨੇ, ਪਰ ਬੰਦੇ ਦੇ ਹੱਥ ਪਹਿਲੇ ਆਉਂਦਾ ਕੁਛ ਨਹੀਂ। ਜਦੋਂ ਤਰੇਲ ਦੇ ਤੁਪਕਿਆਂ ਨੂੰ ਹੱਥ ਪਾਉਂਦਾ ਬਾਂਦਰ, ਉਹ ਤਿਲ ਕੇ ਹੇਠਾਂ ਡਿੱਗ ਪੈਂਦੇ ਨੇ। ਇਸੇ ਤਰ੍ਹਾਂ ਇਹ ਮਨੁੱਖ ਜਿਹੜੇ ਪਦਾਰਥ ਨੂੰ ਹੱਥ ਪਾਉਂਦਾ ਹੈ, ਆਖਰ ਉਹ ਵੀ ਨਾਸ ਹੋ ਜਾਂਦਾ। ਇਸੇ ਤਰ੍ਹਾਂ ਗਤ ਬਿਨ ਰਹਿਣ ਬੇਹਈ ਹੈ, ਜਿਵੇਂ ਤਰੇਲ ਦੇ ਤੁਪਕਿਆਂ ਦੇ ਪਿੱਛੇ ਬਾਂਦਰ ਦੌੜਿਆ ਫਿਰਦਾ ਹੈ, ਇਸੇ ਤਰ੍ਹਾਂ ਮਨੁੱਖ ਪਦਾਰਥਾਂ ਪਿੱਛੇ ਦੌੜਿਆ ਫਿਰਦਾ ਹੈ, ਬਿਨਾਂ ਖਲਾਸੀ ਤੋਂ, ਬਿਨਾਂ ਸ਼ਾਂਤੀ ਤੋਂ ਇਹਦੀ ਸਾਰੀ ਅਵਸਥਾ ਰੂਪੀ ਰਾਤ ਬਤੀਤ ਹੋ ਜਾਂਦੀ ਹੈ। ਅਤੇ ਚੌਥਾ ਅਰਥ ਇੱਕ ਹੋਰ ਵੀ ਮਹਾਂਪੁਰਖ ਕਰਦੇ ਸਨ, ਪ੍ਰਮਤ ਫਿਰ ਤਿਲ ਕੇ ਕੱਪ ਜਿਉਂ। ਤਿਲ ਕਹਿੰਦੇ ਨੇ ਰਤੀਆਂ ਨੂੰ, ਇੱਕ ਉਹ ਰਤੀਆਂ ਹੁੰਦਾ ਤੇ ਇੱਕ ਝਾੜੀਆਂ ਨੂੰ ਫਲ ਜਿਹਾ ਹੀ ਲੱਗਦਾ ਹੁੰਦਾ, ਇੱਕ ਪਾਸੇ ਉਹਦਾ ਲਾਲ ਜਿਹਾ ਰੰਗ ਹੁੰਦਾ, ਦੂਸਰੇ ਪਾਸੇ ਕਾਲਾ ਰੰਗ ਹੁੰਦਾ, ਉਹਨੂੰ ਰਤੀਆਂ ਕਹਿੰਦੇ ਨੇ। ਤੇ ਜਿਹੜਾ ਬਾਂਦਰ ਹੈ ਉਹਨੂੰ ਇਹ ਸਮਝ ਕੇ ਬਈ ਇਹ ਲਾਲ ਰਤੀਆਂ ਨੇ ਔਰ ਇਹਨਾਂ ਦੇ ਵਿੱਚੋਂ ਮੈਨੂੰ ਨਿੱਘ ਆਵੇਗਾ, ਜਿਵੇਂ ਲਾਲ ਕੋਲਿਆਂ ਦੇ ਕੋਲੋਂ ਜਾਂ ਅੱਗ ਦੇ ਕੋਲੋਂ ਮਨੁੱਖ ਨੂੰ ਨਿੱਘ ਵੀ ਆਉਂਦਾ। ਸਰਦੀਆਂ ਦੇ ਦਿਨਾਂ ਦੇ ਵਿੱਚ ਉਹ ਬਾਂਦਰ, ਉਹ ਜਿਹੜੇ ਉਹ ਰਤੀਆਂ ਦੇ ਫਲ ਨੇ ਉਹਨਾਂ ਨੂੰ ਇਕੱਤਰ ਕਰਦਾ ਰਹਿੰਦਾ, ਪ੍ਰਮਤ ਫਿਰ ਤਿਲ ਕੇ ਕੱਪ ਜਿਉਂ, ਜਿਵੇਂ ਬਾਂਦਰ ਉਹਨਾਂ ਰਤੀਆਂ ਨੂੰ ਇਕੱਠੀਆਂ ਕਰਨ ਦੇ ਵਾਸਤੇ ਚੱਕਰ ਲਾਉਂਦਾ ਰਹਿੰਦਾ, ਬਈ ਇਹ ਮੇਰੀ ਠੰਡ ਰੋਕਣਗੀਆਂ, ਪਰ ਉਹਨਾਂ ਵਿੱਚ ਨਿੱਘ ਤੇ ਆਉਂਦਾ ਹੀ ਨਹੀਂ। ਇਸੇ ਤਰ੍ਹਾਂ ਇਹ ਮਨੁੱਖ ਵੀ ਪਦਾਰਥਾਂ ਨੂੰ, ਮਾਇਆ ਨੂੰ ਇਸ ਲਈ ਇਕੱਤਰ ਕਰਦਾ ਫਿਰਦਾ ਵੀ ਇਹਦੇ ਵਿੱਚੋਂ ਮੈਨੂੰ ਸੁੱਖ ਮਿਲੇਗਾ, ਪਰ ਉਹ ਤੋਂ ਸੁੱਖ ਤਾਂ ਮਿਲਦਾ ਨਹੀਂ। ਗਤ ਬਿਨ ਰਹਿਣ ਬੇਹਈ ਹੈ, ਬਿਨਾਂ ਆਤਮਕ ਸ਼ਾਂਤੀ ਤੋਂ ਉਹਦੀ ਅਵਸਥਾ ਰੂਪੀ ਰਾਤ ਸਾਰੀ ਐਵੇਂ ਲੰਘ ਜਾਂਦੀ ਹੈ। ਕਹਿਤ ਕਬੀਰ ਰਾਮ ਨਾਮ ਬੈਨ ਮੂੰਡ ਤੁਨੇ ਪਛਤਈ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੂੰਡ ਤੁਨੇ, ਅਖੀਰ ਦੇ ਉੱਤੇ ਆਪਣਾ ਸਿਰ ਹਿਲਾ ਕੇ, ਪਛਤਈ ਹੈ, ਤੂੰ ਪਛਤਾਵੇਂਗਾ। ਜਦੋਂ ਬਲਦ ਵੀ ਕਿਸੇ ਹਲ ਮੂਹਰੇ ਜੁੜਿਆ ਹੁੰਦਾ ਹੈ ਨਾ, ਤੇ ਫਿਰ ਉਹਨੂੰ ਹਲ ਵਾਹੁਣ ਵੇਲੇ ਉਹਦਾ ਜੀ ਨਹੀਂ ਕਰਦਾ, ਤੁਰ ਨੂੰ ਫਿਰ ਡੰਡੇ ਵੱਜਦੇ ਨੇ, ਨਾਲੇ ਸਿਰ ਹਿਲਾਉਂਦਾ। ਇਹ ਹਾਲਤ ਤੇਰੀ ਹੋਵੇਗੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਜਦੋਂ ਬੈਲ ਬਣ ਕੇ ਗੱਡੇ ਮੂਹਰੇ ਜੁੜਨਾ ਪਿਆ, ਹਲ ਮੂਹਰੇ ਜੁੜਨਾ ਪਿਆ, ਤੇ ਸਿਰ ਹਿਲਾ ਹਿਲਾ ਕੇ ਉਸ ਵੇਲੇ ਪਛਤਾਵੇਗਾ। ਇਹ ਭਗਤ ਕਬੀਰ ਜੀ ਨੇ ਪਖੰਡੀ ਨੂੰ ਉਪਦੇਸ਼ ਦਿੱਤਾ। ਗੁਜਰੀ ਘਰ ਤੀਜਾ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵ ਹੈ ਰਗ ਰਾਈ। ਲੋ ਭਗਤ ਕਬੀਰ ਜੀ ਜਦੋਂ ਹਾਲੇ ਜਗਿਆਸਾ ਅਵਸਥਾ ਦੇ ਵਿੱਚ ਸਵਾਮੀ ਰਾਮਾਨੰਦ ਜੀ ਕੋਲੋਂ ਉਪਦੇਸ਼ ਲੈ ਕੇ ਆਏ ਅਤੇ ਉਸ ਵੇਲੇ ਰਾਮ ਰਾਮ ਜਪਿਆ ਕਰਦੇ ਸਨ। ਅਤੇ ਹੁਣ ਕਈ ਵਾਰੀ ਘਰ ਦੇ ਵਿੱਚ ਗਰੀਬੀ ਸੀ, ਘਰ ਦਾ ਵੀ ਕੰਮ ਕਾਰ ਕਰਨਾ ਪੈਂਦਾ ਸੀ। ਪਰ ਇੱਕ ਵਾਰ ਐਸਾ ਹੋਇਆ, ਭਗਤ ਕਬੀਰ ਜੀ ਦਾ ਵਧੇਰੇ ਧਿਆਨ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਗਿਆ ਅਤੇ ਉਹਨਾਂ ਨੂੰ ਕੰਮ ਕਾਰ ਇੱਕ ਵਿਘਨ ਜਾਪਣ ਲੱਗ ਪਏ ਅਤੇ ਉਹਨਾਂ ਨੇ ਆਪਣਾ ਜਿਹੜਾ ਕਿੱਤਾ ਸੀ ਤਾਣੀ ਤਨ ਅਤੇ ਬੁਣ ਦਾ ਉਹ ਛੱਡ ਦਿੱਤਾ ਅਤੇ ਆਪਣੇ ਆਨੰਦ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਏ। ਅਤੇ ਹੁਣ ਭਗਤ ਕਬੀਰ ਜੀ ਅਖਲੌਤੇ ਪੁੱਤਰ ਸਨ ਅਤੇ ਜਦੋਂ ਉਹਨਾਂ ਨੇ ਕੰਮ ਕਾਰ ਛੱਡ ਦਿੱਤਾ, ਘਰ ਦੇ ਵਿੱਚ ਹੈ ਵੀ ਗਰੀਬੀ ਸੀ, ਤਾਂ ਕਬੀਰ ਜੀ ਦੀ ਮਾਂ ਜਿਸ ਦਾ ਨਾਮ ਨੀਮਾ ਜਾਂ ਨੀਰਾ ਵੀ ਇਤਿਹਾਸਕਾਰਾਂ ਨੇ ਲਿਖਿਆ ਹੈ, ਔਰ ਉਹ ਗੁਆਂਢਣ ਦੇ ਪਾਸ ਜਾ ਕੇ ਆਪਣਾ ਦੁੱਖ ਰੋਣ ਲੱਗ ਪਈ। ਕੀ ਕਹਿੰਦੀ ਹੈ? ਤਨਨਾ ਬੁਣਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ। ਉਹ ਕਹਿਣ ਲੱਗੀ ਗੁਆਂਢਾਂ ਨੂੰ, ਭੈਣੇ ਮੇਰੇ ਪੁੱਤਰ ਕਬੀਰ ਨੇ ਇਹ ਤਨਨ ਤੇ ਬੁਣ ਦਾ ਸਾਰਾ ਕੰਮ ਹੀ ਛੱਡ ਦਿੱਤਾ। ਅੱਗੇ ਤਾਂ ਤਾਣੀ ਤਣਦਾ ਸੀ, ਕੱਪੜਾ ਬੁਣਦਾ ਸੀ, ਘਰ ਦਾ ਗੁਜ਼ਾਰਾ ਚੱਲਦਾ ਸੀ, ਪਰ ਹੁਣ ਉਸਨੇ ਆਪਣਾ ਸਾਰਾ ਹੀ ਇਹ ਕੰਮ ਛੱਡ ਦਿੱਤਾ ਹੈ, ਹੁਣ ਕਰਦਾ ਕੀ ਹੈ? ਹਰ ਕਾ ਨਾਮ ਲਿਖ ਲਿਓ ਸਰੀਰ, ਉਹਨੇ ਵਾਹਿਗੁਰੂ ਦਾ ਨਾਮ ਆਪਣੇ ਸਰੀਰ ਉੱਤੇ ਲਿਖ ਲਿਆ। ਹਰ ਵੇਲੇ ਬਸ ਉਹ ਤੇ ਰਾਮ ਰਾਮ ਹੀ ਜਪਦਾ ਰਹਿੰਦਾ, ਇਸ ਤੋਂ ਬਿਨਾਂ ਹੋਰ ਕੋਈ ਦੂਜਾ ਕੰਮ ਹੀ ਨਹੀਂ ਕਰਦਾ। ਲੋ ਗੋਜਰੀ ਰਾਗ ਵਿੱਚ ਤੀਜੇ ਕਰ ਸੁਰਤਾਲ ਵਿੱਚ ਸ਼ਬਦ ਉਚਾਰਨ ਕੀਤਾ ਹੈ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰੋ ਕੈਸੇ ਜੀਵਹਿ ਰਗ ਰਾਏ। ਲੋ ਭਗਤ ਕਬੀਰ ਜੀ ਦੀ ਮਾਂ, ਮੁਸ ਮੁਸ ਦਾ ਅਰਥ ਹੈ ਵੀ ਆਪਣਾ ਮੂੰਹ ਲਕੋ ਲਕੋ ਕੇ ਰੋਂਦੀ ਹੈ, ਅਥਵਾ ਮੁਸ ਮੁਸ ਦਾ ਅਰਥ ਹੈ ਵੀ ਹੌਂਕੇ ਲੈ ਕੇ ਡੁਸਕ ਡੁਸਕੇ ਕਬੀਰ ਭਗਤ ਜੀ ਦੀ ਮਾਂ ਰੋਂਦੀ ਹੈ ਤੇ ਨਾਲ ਇਹ ਆਖਦੀ ਹੈ, ਹੇ ਰਗ ਰਾਈ, ਹੇ ਰਾਮ, ਹੇ ਵਾਹਿਗੁਰੂ, ਇਹ ਬਾਰਕ ਕਬੀਰ ਹੁਣ ਕਿਵੇਂ ਜੀਵੇਗਾ? ਅਥਵਾ ਇਹ ਬਾਰਕ ਬਹੁ ਵਚਨ ਹੈ ਵੀ ਹੁਣ ਜਿਹੜੇ ਮੇਰੇ ਬਾਲ ਬੱਚੇ ਨੇ, ਪਰਿਵਾਰ ਹੈ, ਉਹ ਹੁਣ ਕਿਵੇਂ ਜੀਵੇਗਾ? ਕਿਉਂਕਿ ਕਬੀਰ ਭਗਤ ਨੇ ਆਪਣਾ ਕੰਮ ਕਾਰ ਤੇ ਛੱਡ ਹੀ ਦਿੱਤਾ ਹੈ। ਤਨਨਾ ਬੁਣਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ। ਲੋ ਭਗਤ ਕਬੀਰ ਜੀ ਨੇ ਇਹ ਤਾਣੀ ਤਨ ਤੇ ਕੱਪੜੇ ਬੁਣ ਦਾ ਕੰਮ ਸਾਰਾ ਛੱਡ ਦਿੱਤਾ, ਬਸ ਆਪਣੇ ਸਰੀਰ ਉੱਤੇ ਕੇਵਲ ਵਾਹਿਗੁਰੂ ਦਾ ਨਾਮ ਹੀ ਲਿਖ ਲਿਆ ਹੈ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਹੀ ਜਪ ਰਿਹਾ ਹੈ। ਰਹਾਓ ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਜਬ ਲਗ ਤਾਗਾ ਬਾਹੋਂ ਬੇਹੇ, ਤਬ ਲਗ ਬਿਸਰੈ ਰਾਮ ਸਨੇਹੇ। ਭਗਤ ਕਬੀਰ ਜੀ ਮਾਤਾ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਮਾਤਾ, ਤੂੰ ਕਹਿੰਦੀ ਆ ਵੀ ਤੁਸੀਂ ਆਪਣਾ ਤਾਣੀ ਤਨ ਦਾ ਕੱਪੜੇ ਬੁਣ ਦਾ ਕੰਮ ਛੱਡ ਦਿੱਤਾ ਹੈ, ਇਹਦਾ ਕਾਰਨ ਹੈ। ਉਹ ਕਾਰਨ ਕੀ ਹੈ? ਜਬ ਲਗ ਤਾਗਾ ਬਾਹੋਂ ਬੇਹੀ, ਬੇਹੀ ਦਾ ਅਰਥ ਹੈ ਨਾਲ, ਵੀ ਇੱਕ ਨਾਲ ਦੇ ਵਿੱਚ ਛੇਕ ਹੁੰਦਾ, ਉਹਦੇ ਵਿੱਚ ਜਦੋਂ ਤਾਗਾ ਪਾਈਦਾ ਉਹ ਸਾਹ ਦੇ ਨਾਲ ਖਿੱਚਣਾ ਪੈਂਦਾ। ਲਓ ਜਦੋਂ ਮੈਂ ਉਸ ਬੇਹੀ ਦਾ ਅਰਥ ਹੈ ਉਹ ਨਾਲ ਦੀ ਬਰੀਕ ਜੀ ਮੋਰੀ ਦੇ ਵਿੱਚ ਤਾਗਾ ਪਾਉਂਦਾ ਹਾਂ ਤੇ ਉਸ ਵੇਲੇ ਸਾਹ ਅੰਦਰ ਨੂੰ ਖਿੱਚਣਾ ਪੈਂਦਾ, ਤਬ ਲਗ ਬਿਸਰੈ ਰਾਮ ਸਨੇਹੀ, ਉਸ ਵੇਲੇ ਉਹ ਪਿਆਰਾ ਪ੍ਰਭੂ ਮੈਨੂੰ ਭੁੱਲ ਜਾਂਦਾ ਹੈ। ਭਾਵ ਜਦੋਂ ਮੈਂ ਉਹ ਤਾਗਾ ਨਾਲ ਵਿੱਚ ਖਿੱਚਣ ਵਾਸਤੇ ਅੰਦਰ ਨੂੰ ਸਾਹ ਖਿੱਚਦਾ ਹਾਂ ਤੇ ਉਸ ਵੇਲੇ ਮੈਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ, ਇਸੇ ਲਈ ਮੈਂ ਹੁਣ ਇਹ ਤਨ ਬੁਣ ਦਾ ਕੰਮ ਛੱਡ ਦਿੱਤਾ ਹੈ, ਕਿਉਂਕਿ ਇਸ ਦੇ ਪਿੱਛੇ ਲਾ ਕੇ ਮੈਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਸੀ। ਓਸ਼ੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹਿਓ ਮੈਂ ਲਾਹਾ। ਠੀਕ ਹੈ, ਲੋਕ ਭਾਵੇਂ ਮੇਰੀ ਮਤ ਨੂੰ ਵੀ ਹੋਸ਼ੀ ਦੱਸਦੇ ਨੇ, ਬਈ ਕਬੀਰ ਤੇ ਕਮਲਾ ਹੀ ਹੈ ਜਿਹਨੇ ਕੰਮ ਛੱਡ ਕੇ ਰਾਮ ਰਾਮ ਜਪਣਾ ਸ਼ੁਰੂ ਕਰ ਦਿੱਤਾ, ਤੇ ਮੇਰੀ ਜਾਤ ਵੀ ਜੁਲਾਹਾ ਹੈ, ਮੇਰੀ ਜਾਤ ਨੂੰ ਵੀ ਲੋਕ ਨੀਵਾਂ ਸਮਝਦੇ ਨੇ। ਪਰ ਨਾਲ ਹੀ ਭਗਤ ਜੀ ਕਹਿੰਦੇ ਨੇ, ਹਰ ਕਾ ਨਾਮ ਲਹਿਓ ਮੈਂ ਲਾਹਾ, ਤੇ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਲਾਹਾ ਜ਼ਰੂਰ ਪ੍ਰਾਪਤ ਕਰ ਲਿਆ। ਭਾਵੇਂ ਮੇਰੀ ਮਤ ਵੀ ਹੋਸ਼ੀ ਹੈ ਲੋਕਾਂ ਦੇ ਮੁਤਾਬਕ, ਮੇਰੀ ਜਾਤ ਵੀ ਨੀਵੀਂ ਹੈ, ਪਰ ਮੈਂ ਇਸ ਜਾਤ ਵਿੱਚ ਵਾਹਿਗੁਰੂ ਦੇ ਨਾਮ ਦਾ ਲਾਹਾ ਜ਼ਰੂਰ ਖੱਟ ਲਿਆ ਹੈ। ਕਹਿਤ ਕਬੀਰ ਸੁਣੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਗ ਰਾਈ। ਮਾਤਾ ਕਹਿਣ ਲੱਗੀ, ਫੇਰ ਦੱਸੋ ਹੁਣ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ, ਇਹ ਕਿੱਥੋਂ ਖਾਣਗੇ? ਤੁਸੀਂ ਆਪਣਾ ਕੰਮ ਕਾਰ ਛੱਡ ਦਿੱਤਾ ਹੈ। ਤਾਂ ਭਗਤ ਕਬੀਰ ਜੀ ਮਾਤਾ ਨੂੰ ਦਿਲਾਸਾ ਦਿੰਦੇ ਨੇ, ਕਹਿਤ ਕਬੀਰ ਸੁਣੋ ਮੇਰੀ ਮਾਈ, ਐ ਮੇਰੀ ਮਾਤਾ ਸੁਣ ਧਿਆਨ ਦੇ ਨਾਲ। ਭਗਤ ਕਬੀਰ ਜੀ ਆਖਦੇ ਨੇ, ਹਮਰਾ ਇਨਕਾ ਦਾਤਾ ਏਕ ਰਗ ਰਾਈ, ਸਾਡਾ ਵੀ ਤੇ ਇਹਨਾਂ ਬੱਚਿਆਂ ਦਾ ਦਾਤਾ ਇੱਕ ਪਰਮੇਸ਼ਰ ਹੈ। ਸਾਨੂੰ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤਿਓ ਪਾਏ ਕੈ ਤਿਨਾ ਪੇ ਰੋਜੀ ਦੇ। ਭਗਤ ਕਬੀਰ ਜੀ ਨੇ ਮਾਤਾ ਨੂੰ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਤਾਕੀਦ ਕੀਤੀ ਹੈ। ਜਦੋਂ ਵਾਹਿਗੁਰੂ ਦਾ ਨਾਮ ਜਪੀਏ ਨਾ, ਤੇ ਫਿਰ ਵਾਹਿਗੁਰੂ ਪਰਮੇਸ਼ਰ ਸਾਰੇ ਪ੍ਰਬੰਧ ਆਪ ਹੀ ਕਰ ਦਿੰਦਾ ਹੈ।